ਰਾਗ ਬਿਲਾਵਲ ਮਹੱਲਾ ਪੰਜਵਾਂ ਕਰ ਤੇਰਵਾਂ ਪੜਤਾਲ। ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਤੇਰਵੇਂ ਕਰ ਸੁਰਤਾਲ ਚ ਗਾਉਣ ਦਾ ਹੁਕਮ ਕਰਦੇ ਨੇ। ਪੜਤਾਲ, ਪੜਤਾਲ ਛੰਦ ਦੀ ਚਾਲ ਹੈ, ਜਾਂ ਜਿਸ ਤਰ੍ਹਾਂ ਕਈ ਤਰ੍ਹਾਂ ਪਾਠਵੇਂ ਤਾਲ ਪੈਣ ਉਹਨੂੰ ਪੜਤਾਲ ਕਹਿੰਦੇ ਨੇ। ਤਾਲ ਤੇ ਤਾਲ ਪੈਣਾ, ਇਹ ਸ਼ਬਦ ਵਿੱਚ ਪਰਮੇਸ਼ਰ ਦੀ ਪੜਤਾਲ ਢੂੰਡ ਕਰਦੇ ਨੇ, ਭਾਲ ਕਰਦੇ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਹੁਣ ਬੀਜ ਮੰਤਰ ਉਚਾਰਨ ਕਰਕੇ ਆਸ਼ੀਰਵਾਦ ਲਿਆ, ਦੱਸਿਆ ਕਿ ਅਸੀਂ ਆਸਤਕ ਹਾਂ ਔਰ ਓਂਕਾਰ ਜੀ ਨੂੰ ਮੰਨਦੇ ਹਾਂ, ਇੱਕ ਓਂਕਾਰ ਦੇ ਉਪਾਸ਼ਕ ਹਾਂ, ਇੱਕ ਓਂਕਾਰ ਹੀ ਸਾਡਾ ਸਤਿਗੁਰ ਹੈ, ਉਸੇ ਦੀ ਪ੍ਰਸਾਦ ਕਿਰਪਾ ਹੈ। ਮੋਹਨ ਨੀਂਦ ਨਾ ਆਵੈ ਹਾਵੈ, ਹਾਰ ਕੱਜਰ ਬਸਤਰ ਅਭਰਨ ਕੀਨੇ। ਅਭਰਨ ਪਾਠ ਨਹੀਂ ਕਰਨਾ, ਐੜੇ 'ਚ ਡੈਸ਼ ਪਾ ਲਿਓ ਥੋੜ੍ਹੀ ਜਿਹੀ, ਅਭਰਨ ਕੀਨੇ, ਅਭਰਨ ਇਸ ਪ੍ਰਕਾਰ ਬੋਲਣਾ, ਪੱਬਾ ਭਾਰਾ ਕਰਕੇ। ਮੋਹਨ ਕੌਣ ਹੈ, ਮੋਹਨ ਕੌਣ, ਪਰਮੇਸ਼ਰ, ਪਰਮੇਸ਼ਰ ਦੀ ਨਾ ਪ੍ਰਾਪਤੀ ਰੂਪ ਹਾਵੈ, ਹੌਕਿਆਂ ਝੋਰਿਆਂ ਕਰਕੇ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ। ਹੁਣ ਸੰਤਾਂ ਮਹਾਤਮਾ ਨੇ ਕਿਹਾ ਉਹਦੀ ਪ੍ਰਸੰਨਤਾ ਲਈ ਤੂੰ ਕੋਈ ਸ਼ਿੰਗਾਰ ਨਹੀਂ ਕੀਤਾ ਹੋਣਾ। ਜਗਿਆਸੂ ਕਹਿਣ ਲੱਗਿਆ ਸ਼ਿੰਗਾਰ ਤਾਂ ਬੜੇ ਕੀਤੇ ਨੇ, ਕਿਹੜੇ ਸ਼ਿੰਗਾਰ ਕੀਤੇ ਤੂੰ? ਕਹਿੰਦੇ ਹਰ ਹਰ ਉਚਾਰਨ ਕਰਨੇ ਰੂਪ ਹਾਰ ਪਾਇਆ ਹੈ, ਸਮਾਧੀ ਲਗਾਉਣ ਰੂਪ ਕਜਲ ਸੁਰਮਾ ਪਾਇਆ ਹੈ, ਪ੍ਰੇਮ ਪ੍ਰੇਮ ਰੂਪ ਵਸਤਰ, ਜਾਂ ਪਰਮੇਸ਼ਰ ਪਰਮੇਸ਼ਰ ਨਾਮਾਂ ਦੇ ਉਚਾਰਨ ਕਰਨੇ ਰੂਪ ਵਸਤਰ ਉੱਪਰ ਉੱਡਿਆ ਹੈ, ਵਸਤਰ ਅਭਰਨ ਕੀਨੇ। ਹਰ ਹਰ ਹਾਰ ਕੰਠਲੇ ਪਹਿਰੈ ਦਾ ਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੈ ਇਨ ਵਿਦ ਚਿੱਤ ਧਰੇਈ, ਮਧ ਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਵਰ ਪੱਟ ਲਈ। 359 ਅੰਗ ਤੇ ਆਪਾਂ ਪਿੱਛੇ ਇਹ ਵਿਸਥਾਰ ਸੋਹਣਾ ਹੈ। ਸੋ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਉਡੀਨੀ 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 ਕਬ ਘਰ ਆਵੈ ਰੀ ਰਹਾਓ। ਸੋ ਇਸ ਤਰ੍ਹਾਂ ਇਹ ਪਾਵਨ ਬਚਨ ਜਿਹੜੇ ਮਹਾਰਾਜ ਨੇ ਉਚਾਰੇ ਨੇ, ਸਤਿਗੁਰੂ ਜੀ ਜਦੋਂ ਚੌਥੇ ਪਾਤਸ਼ਾਹ ਨੇ ਪੰਜਵਿਆਂ ਨੂੰ ਭੇਜਿਆ ਸੀ ਲਾਹੌਰ, ਉੱਥੇ ਜਿਹੜੀ ਹਾਲਤ ਸੀ, ਅਵਸਥਾ ਸੀ, ਉਹ ਇਸ ਸ਼ਬਦ ਵਿੱਚ ਫਿਰ ਸੰਗਤ ਦੇ ਪੁੱਛਣ 'ਤੇ ਕਥਨ ਕੀਤੀ ਸੀ ਕਿ ਉਹਦੇ ਆਉਣ ਨੂੰ ਉਡੀਕ ਰਹੀਆਂ, ਉਡੀਕ ਰਹੀਆਂ, ਉਡੀਕ ਰਹੀਆਂ, ਜਾਂ ਮਨ ਕਰਕੇ ਉਡੀਕ ਰਹੀਆਂ, ਬਾਣੀ ਕਰਕੇ ਉਡੀਕ ਰਹੀਆਂ, ਸਰੀਰ ਕਰਕੇ ਉਡੀਕ ਰਹੀਆਂ। ਉਡੀਨੀ ਹੁੰਦੀ ਨਿੰਮੋ ਝੂਣੀ, ਉਦਾਸ ਹੈ ਮੇਰੀ ਬਿਰਤੀ, ਉਡੀਨੀ ਨਿੰਮੋ ਝੂਣੀ ਹੋਈ ਹੋਈ, ਉਡੀਨੀ ਦੁਖੀ ਹੋਈ ਹੋਈ, ਉਡੀਨੀ ਉਡੀਕ ਰਹੀਆਂ, ਬਹੁਤ ਉਦਾਸੀਨ ਹੈ ਮੇਰਾ ਮਨ, ਸਰੀਰ, ਜ਼ੁਬਾਨ। ਰੀਤ ਭਾਵ ਹੈ ਸਕੀ ਉਹ ਪਰਮੇਸ਼ੁਰ ਪਤੀ ਕਦੋਂ ਘਰ ਆ ਕੇ ਪ੍ਰਾਪਤ ਹੋਵੇਗਾ, ਕਦੋਂ ਮੈਨੂੰ ਲੈਣ ਆਊਗਾ ਕੋਈ? ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਵਰਗਾ ਕੋਈ, ਕਹਿੰਦੇ ਮੈਂ ਰੋਜ਼ ਉਡੀਕਾਂ ਉੱਥੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਰਨ ਸੁਹਾਗਨ ਚਰਨ ਸੀਸ ਧਰ, ਲਾਲਨ ਮੋਹੇ ਮਿਲਾਵਹੋ। ਸੁਹਾਗਣਾਂ ਦੀ ਸ਼ਰਨ ਵਿੱਚ ਆ ਕੇ ਉਹਨਾਂ ਦੇ ਚਰਨਾਂ ਪਰ ਸਿਰ ਰੱਖ ਕੇ ਬੇਨਤੀ ਕਰਦੀ ਆ, ਮਹਾਂਪੁਰਖ ਕਿ ਮੈਨੂੰ ਲਾਲਨ ਪਿਆਰੇ ਪਤੀ ਨਾਲ ਮਿਲਾਉਣਾ ਕਰੋ, ਤੁਸੀਂ ਤਾਂ ਹੁਣ ਆਨੰਦ ਮਾਣ ਰਹੇ ਹੋ, ਮੇਰੀ ਵੀ ਸਿਫਾਰਿਸ਼ ਕਰ ਦਿਓ, ਬੇਨਤੀ ਸਾਡੀ ਵੀ ਅਰਦਾਸ ਕਰ ਦਿਓ ਕਿ ਸਾਨੂੰ ਵੀ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਕਬ ਘਰ ਆਵੈ ਰੀ, ਰੀਤ ਭਾਵ ਹੈ ਸਕੀ ਉਹ ਪਿਆਰਾ ਪਤੀ ਕਦੋਂ ਘਰ ਵਿੱਚ ਆ ਕੇ ਪ੍ਰਾਪਤ ਹੋਵੇਗਾ, ਸੋ ਕਦੋਂ ਕਿਰਪਾ ਹੋਵੇਗੀ? ਤਾਂ ਮਹਾਂਪੁਰਖ ਬ੍ਰਹਮ ਗਿਆਨੀ ਕਹਿੰਦੇ ਨੇ, ਸੁਣੋ ਸਹੇਰੀ ਮਿਲਨ ਬਾਤ ਕਹੋ, ਸਗਰੋ ਅੰਗ ਮਿਟਾਵਹੋ, ਤੋ ਘਰ ਹੀ ਲਾਲਨ ਪਾਵਹੋ, ਤਬ ਰਸ ਮੰਗਲ ਗੁਣ ਗਾਵਹੋ। ਇਉਂ ਹੀ ਪੂਰੀ ਪੰਕਤੀ ਪੜਾਂਗੇ ਫਿਰ ਸਮਝ ਲੱਗਣੀ ਆ, ਸੁਣੋ ਸਹੇਰੀ ਮਿਲਨ ਬਾਤ ਕਹੋ। ਇੱਥੇ ਪਹਿਲਾ ਵਿਸ਼ਰਾਮ ਹੈ ਸਗਰੋ ਅੰਗ ਮਿਟਾਵਹੋ, ਇੱਥੇ ਦੂਜਾ ਵਿਸ਼ਰਾਮ ਹੈ ਤੋ ਘਰ ਹੀ ਲਾਲਨ ਪਾਵਹੋ। ਫਿਰ ਇਸ ਤਰ੍ਹਾਂ ਮੈਂ ਕਹਿੰਦੀ ਹਾਂ, ਹੇ ਬ੍ਰਹਮ ਗਿਆਨੀ ਕਹਿੰਦੇ, ਸਹੇਲੀ ਜਗਿਆਸੂ ਘਬਰਾ ਨਾ, ਅਸੀਂ ਤੇਰੇ ਨਾਲ, ਤੂੰ ਉਹਦੇ ਮਿਲਣੇ ਦੀ ਗੱਲ ਨੂੰ ਸੁਣ। ਪਹਿਲਾਂ ਤਾਂ ਤੂੰ ਆਪਣੇ ਅੰਦਰੋਂ ਜਿਹੜਾ ਸਾਰਾ ਹੰਕਾਰ ਹੈ, ਇਹ ਜਿਹੜਾ ਤੂੰ ਪਾਠ ਪੂਜਾ ਸੇਵਾ ਕੁਛ ਵੀ ਕਰਦਾ ਇਹਨੂੰ ਦੂਰ ਕਰ, ਤੂੰ ਇਹ ਨਾ ਕਹਿ ਮੈਂ ਕਰਦਾ, ਇੱਥੇ ਹੀ ਮਾਰ ਖਾ ਜਾਂਦਾ, ਤੇਰਾ ਕੀਤਾ ਕਰਾਇਆ ਸਾਰਾ ਪਾਣੀ ਪੈ ਜਾਂਦਾ ਉਸ ਗੱਲ ਦੇ ਉੱਤੇ, ਤੂੰ ਇਹ ਕਿਉਂ ਕਹਿੰਦਾ ਮੈਂ ਕਰਦਾ, ਤੂੰ ਕਰਦਾ? ਕਹਿੰਦੇ ਇਹਨੂੰ ਮਿਟਾ ਦੇ, ਤੂੰ ਨਹੀਂ ਕਰਦਾ, ਉਹ ਆਪ ਕਰਾ ਰਹੇ ਕਿਰਪਾ ਕਰਕੇ, ਤਾਂ ਘਰ ਹੀ ਲਾਲਨ ਪਾਵੋ, ਤਨ ਤਕ ਰੂਪੀ ਘਰ ਦੇ ਵਿੱਚ ਹੀ ਪਿਆਰੇ ਵਾਹਿਗੁਰੂ ਨੂੰ ਪਾਵੇਂਗੀ, ਤਬ ਰਸ ਮੰਗਲ ਗੁਣ ਗਾਵਹੋ। ਸੋ ਜਦ ਤੱਕ ਨਹੀਂ ਮਿਲਦਾ ਉਦੋਂ ਤੱਕ ਰੇਸ ਰਸ ਹੁੰਦਾ ਪ੍ਰੇਮ ਸਹਿਤ ਮੰਗਲ ਰੂਪ ਗੁਣਾਂ ਨੂੰ ਗਾਉਣਾ ਕਰ। ਇਸ ਤਰ੍ਹਾਂ ਉਹਦੇ ਆਨੰਦ ਦੇ ਵਿੱਚ ਰਹਿ, ਤੂੰ ਘਬਰਾ ਨਾ। ਆਨੰਦ ਰੂਪ ਧਿਆਵ ਹੋ, ਨਾਨਕ ਦੁਆਰੈ ਆਇਓ, ਤਾਓ ਮੈਂ ਲਾਲਨ ਪਾਇਓ ਰੀ। ਆਨੰਦ ਰੂਪ ਵਾਹਿਗੁਰੂ ਨੂੰ ਧਿਆਉਣਾ ਕਰ, ਮਹਾਰਾਜ ਕਥਨ ਕਰਦੇ ਨੇ, ਸੁਹਾਗਵੰਤੀ ਨੇ ਕਿਹਾ ਸਤਸੰਗ ਦੁਆਰੇ ਪਰ ਆ ਕੇ ਜਦੋਂ ਮੈਂ ਆਨੰਦ ਰੂਪ ਨੂੰ ਧਿਆਉਣਾ ਕੀਤਾ, ਰੀਤ ਭਾਵ ਹੈ ਸਕੀ, ਤਾਂ ਹੀ ਮੈਂ ਲਾਲਨ ਪਿਆਰੇ ਵਾਹਿਗੁਰੂ ਨੂੰ ਪਾਉਣਾ ਕੀਤਾ। ਤੈਨੂੰ ਤਰੀਕਾ ਦੱਸ ਦਿੰਦੇ, ਸਤਸੰਗਤ ਵਿੱਚ ਬਹਿਣ ਨਾਲ ਹਉਮੈ ਮਿਟਦੀ ਹੈ। ਇਸ ਕਰਕੇ ਕਹਿੰਦੇ ਗੁਰਮੁਖ ਬੈਸੋ ਸਫਾ ਵਿਛਾਏ। ਗੁਰਮੁਖ ਤਾਂ ਹੁਣ ਇਕੱਠੇ ਹੀ ਨਹੀਂ ਹੁੰਦੇ, ਜੇ ਇਕੱਠੇ ਬਹਿ ਜਾਣ ਲੜ ਪੈਂਦੇ ਨੇ। ਹੁਣ ਗੁਰਮੁਖ ਰਹੇ ਨਹੀਂ ਗਏ ਤਾਂ ਮਤਲਬ, ਸਿਆਣਿਆਂ ਨੇ ਕਿਹਾ ਚਾਰ ਮਨਮੁਖ ਚਾਰ ਰਸਤੇ, ਸੌ ਗੁਰਮੁਖ ਇੱਕ ਰਾਹ। ਚਾਰ ਜਾਣੇ ਬਹਿ ਕੇ ਅੱਜ ਕੱਲ੍ਹ ਤਾਂ ਲੜ ਪੈਂਦੇ ਨੇ, ਕਿਉਂਕਿ ਅਲੱਗ ਅਲੱਗ ਹੋ ਗਏ ਸਾਰੇ ਜਾਣੇ, ਫਟ ਗਏ। ਗੁਰੂ ਗ੍ਰੰਥ ਸਾਹਿਬ ਦਾ ਤਾਂ ਕੋਈ ਨਹੀਂ ਰਿਹਾ, ਜਥੇਬੰਦੀਆਂ 'ਚ ਵੰਡੇ ਗਏ ਹੁਣ ਅਲੱਗ ਅਲੱਗ। ਇਸੇ ਗੱਲੋਂ ਈਰਖਾ ਕਰੀ ਜਾਂਦੇ ਆ, ਇੱਕ ਦੂਜੇ ਨੂੰ ਲੜੀ ਜਾਂਦੇ ਆ। ਉਹਦੇ ਚਿੱਟੀ ਪੱਗ ਆ, ਉਹਦੇ ਨੀਲੀ ਆ, ਉਹਦੇ ਪੀਲੀ ਆ, ਉਹਦੇ ਕਾਲੀ ਆ, ਉਹਦੇ ਹੋਰ ਰੰਗ ਹੈ, ਉਹਨੇ ਆਹ ਕੱਪੜੇ ਪਾਏ ਨੇ, ਉਹਨੇ ਆਹ ਪਾਏ ਨੇ, ਉਹਨੇ ਚੋਲਾ ਪਾਇਆ, ਉਹਨੇ ਕੁੜਤਾ ਪਜਾਮਾ ਪਾਇਆ। ਇਹ ਕੱਪੜਿਆਂ ਨੂੰ ਦੇਖ ਕੇ ਲੜੀ ਜਾਂਦੇ ਹੋ, ਅੰਦਰਲੀ ਗੱਲ ਤਾਂ ਦੇਖ ਲਓ, ਆਪਾਂ ਵੀਰ ਹੈ, ਭਰਾ ਹੈ ਸਾਰੇ। ਮੁੱਖ ਗੱਲ ਤਾਂ ਵੀ ਆਪਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਪਰ ਉਹ ਵੀ ਨਹੀਂ ਕਹਿੰਦੇ ਪੰਜਾਂ ਤੋਂ ਨਹੀਂ ਛਕਿਆ, ਮੈਂ ਤਾਂ ਉਹ ਤੋਂ ਛਕਿਆ, ਉਹ ਜਥੇਬੰਦੀ ਤੋਂ ਛਕਿਆ, ਉਹ ਜਥੇਬੰਦੀ ਤੋਂ। ਜਥੇਬੰਦੀਆਂ ਹੀ ਵੱਡੀਆਂ ਹੋ ਗਈਆਂ ਕਿ ਗੁਰੂ ਮਹਾਰਾਜ ਵੱਡੇ ਨੇ? ਮਹਾਰਾਜ ਨੇ ਧੜਿਆਂ 'ਚੋਂ ਬਾਹਰ ਕੱਢਿਆ ਸੀ, ਧੜਿਆਂ 'ਚ ਹੀ ਵੜ ਗਏ ਮੁੜ ਕੇ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਸਿੱਖ ਸਾਰੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ, ਸਾਰੀ ਸੰਗਤ ਰੂਪ ਹੋ, ਨਾ ਲੜੋ, ਇਕੱਠੇ ਹੋ ਕੇ ਬੈਠ ਜਾਓ। ਮੋਹਨ ਰੂਪ ਦਿਖਾਵੈ, ਆਬ ਮੋਹੇ ਨੀਂਦ ਸੁਹਾਵੈ। ਮਹਾਰਾਜ ਫਰਮਾਉਂਦੇ ਹਨ ਮੋਹਨ ਪਰਮਾਤਮਾ ਨੇ ਆਪਣਾ ਸੁੰਦਰ ਰੂਪ ਦਿਖਾ ਦਿੱਤਾ, ਹੁਣ ਇਸ ਕਰਕੇ ਇਹ ਆਬ ਹੁੰਦਾ, ਹੁਣ ਮੈਨੂੰ ਸ਼ੋਭ ਨੀਕ ਸ਼ਾਂਤੀ ਰੂਪ ਨੀਂਦ ਆ ਗਈ ਹੈ। ਸਭ ਮੇਰੀ ਤਿਖਾ ਬੁਝਾਨੀ, ਅਬ ਮੈਂ ਸਹਿਜ ਸਮਾਨੀ। ਮੇਰੀ ਹੁਣ ਸਾਰੀ ਪਿਆਸ ਬੁਝ ਗਈ ਹੈ, ਹੁਣ ਮੈਂ ਸਹਿਜ ਪਦ ਵਿੱਚ ਸਮਾ ਗਈ ਹਾਂ, ਕਿਰਪਾ ਹੋ ਗਈ ਮਹਾਰਾਜ ਦੀ। ਮਿੱਠੀ ਪਿਰਹਿ ਕਹਾਣੀ, ਮੋਹਨ ਲਾਲਨ ਪਾਇਓ ਰੀ। ਰਹਾਓ ਦੂਜਾ, ਇਹ ਪਹਿਲੇ ਰਹਾਓ ਦਾ ਉੱਤਰ ਦਿੱਤਾ ਹੈ। ਪਿਆਰੇ ਪਤੀ ਦੀ ਕਥਾ ਮਿੱਠੀ ਹੈ, ਜਿਹਨੂੰ ਸੁਣ ਕੇ ਰੀ ਭਾਵ ਹੈ ਸਖੀ, ਲਾਲਨ ਹੁੰਦਾ ਪਿਆਰੇ ਮੋਹਨ ਨੂੰ ਮੈਂ ਪਾਇਆ। ਮੈਂ ਸ਼ਬਦ ਦੀ ਵਿਚਾਰ ਸੁਣੀ ਹੈ, ਉਹਦੀ ਮੈਂ ਕਥਾ ਸੁਣੀ ਹੈ, ਉਹਨੇ ਜੋ ਜੋ ਕੌਤਕ ਕੀਤੇ ਮੈਂ ਉਹ ਸੁਣੇ, ਇਤਿਹਾਸ ਸੁਣਿਆ, ਫਿਰ ਮੇਰਾ ਪਿਆਰ ਬਣਿਆ। ਕਿਸੇ ਨੂੰ ਕੀ ਪਤਾ ਕੀ ਇਤਿਹਾਸ ਹੈ, ਸਾਡਾ ਇਤਿਹਾਸ ਕਿਸੇ ਨੇ ਸੁਣਾਇਆ ਕਦੇ? ਕੋਈ ਨਹੀਂ ਸੁਣਾਉਂਦਾ ਹੈ, ਆਪਣਾ ਇਤਿਹਾਸ ਸੁਣਾਉਣ ਬਹਿ ਜਾਂਦੇ ਨੇ। ਆ ਕੇ ਜੋ ਸੁਣਾਉਣ ਲੱਗਦਾ ਪ੍ਰਚਾਰਕ, ਆਪਣੀ ਹੀ ਸੁਣਾ ਕੇ ਤੁਰ ਜਾਂਦਾ। ਉਹ ਗੁਰੂ ਦੇ ਇਤਿਹਾਸ ਨੂੰ ਕਹਿੰਦਾ ਉਹ ਸਾਰਾ ਗਲਤ ਹੈ। ਸੂਰਜ ਪ੍ਰਕਾਸ਼, ਨਾਨਕ ਪ੍ਰਕਾਸ਼, ਦੂਜੀ ਪੋਥੀ ਗਲਤ, ਤੀਜੀ ਗਲਤ, ਸਾਰੀਆਂ ਗਲਤ, ਇਤਿਹਾਸ ਗਲਤ, ਆਹ ਨਹੀਂ ਮਹਾਰਾਜ ਨੇ ਕੀਤਾ, ਆਹ ਨਹੀਂ ਕੀਤਾ। ਫਿਰ ਤੈਨੂੰ ਗੁਰੂ ਮੰਨ ਲੈਂਦੇ, ਤੂੰ ਕਰਕੇ ਦਿਖਾ ਦੇ ਜੋ ਕੁਝ ਦਿਖਾਉਣਾ। ਸੋ ਇਸ ਕਰਕੇ ਮਨਮੁੱਖ ਜਿਹਾ ਜਿਹੜਾ ਕੋਈ ਬੈਠ ਜਾਂਦਾ, ਉਹ ਆਪਣੀਆਂ ਹੀ ਸਿੱਖਿਆ ਦੇਣ ਲੱਗ ਜਾਂਦਾ। ਇਹ ਵੀ ਦੇਖਣਾ ਪੈਂਦਾ ਵੀ ਇਹ ਕੀ ਕਹਿੰਦਾ। ਬਿਲਾਵਲ ਮਹੱਲਾ ਪੰਜਵਾ, ਮੋਰੀ ਅੰਗ ਜਾਏ ਦਰਸ਼ਨ ਪਾਵਤ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਦਰਸ਼ਨ ਪਾਵਤ ਭਾਵ ਕਰਦਿਆਂ ਕਰਨ ਦੇ ਨਾਲ ਹੀ ਮੇਰੀ ਅੰਗ ਹੁੰਦੀ ਹੰਗਤਾ ਜਾਂਦੀ ਰਹੀ। ਰਾਚਹੋ ਨਾਥ ਹੀ ਸਹਾਈ ਸੰਤਨਾ, ਅਬ ਚਰਨ ਗਹੇ ਰਹਾਓ। ਜੋ ਸੰਤਾਂ ਦੀ ਸਹਾਇਤਾ ਕਰਨ ਵਾਲਾ, ਤੁਸੀਂ ਵੀ ਉਸੇ ਨਾਥ ਵਿੱਚ ਰਚ ਵਿੱਚ ਜਾਓ, ਹੁਣ ਉਸੇ ਦੇ ਚਰਨ ਗਹੇ ਫੜਨਾ ਕਰੋ। ਗੁਰਾਂ ਦੇ ਚਰਨ ਗਹੇ ਭਾਵ ਫੜਨ ਕਰਕੇ ਹੁਣ ਮੇਰਾ ਹੀ ਤੋਂ ਭਾਵ ਹਿਰਦਾ ਉਸ ਨਾਥ ਸਵਾਮੀ ਪਰਮੇਸ਼ਰ ਵਿੱਚ ਰਚਿਆ, ਜੋ ਸੰਤਾਂ ਦੀ ਸਹਾਇਤਾ ਕਰਨ ਵਾਲਾ। ਵਿਸ਼ਰਾਮ ਲੈ ਕੇ ਫਰਮਾਉਂਦੇ ਹਨ, ਆਹੇ ਮਨ ਅਵਰ ਨਾ ਭਾਵੈ, ਚਰਨਾਵੈ ਚਰਨਾਵੈ, ਉਲਝਿਓ ਅਲ ਮਕਰੰਦ ਕਮਲ ਜਿਉ। ਅਵਰ ਨਾ ਭਾਵੈ, ਹੋਰ ਕੋਈ ਨਹੀਂ ਚੰਗਾ ਲੱਗਦਾ, ਭਾਉਂਦਾ ਨਹੀਂ ਮੈਨੂੰ, ਮੇਰਾ ਮਨ ਇੱਕ ਚਰਨਾ ਦਾ ਹੀ ਆਸਰੇ ਨੂੰ ਆਹੇ ਤੋਂ ਭਾਵ ਚਾਹੁੰਦਾ ਹੈ। ਜਿਵੇਂ ਅਲ ਕੌਣ ਭੰਵਰਾ, ਭੌਰਾ ਜਿਹੜਾ ਕਮਲ ਫੁੱਲਾਂ ਦੀ ਮਕਰੰਦ ਹੁੰਦਾ, ਧੂੜੀ ਸੁਗੰਧੀ ਪਰ ਉਲਝਿਓ ਫਸ ਰਹਿੰਦਾ ਹੈ, ਇਵੇਂ ਮੇਰਾ ਮਨ ਰੂਪੀ ਅਲ ਭੰਵਰਾ, ਅਲ ਤੋਂ ਭਾਵ ਹੁੰਦਾ ਭੰਵਰਾ ਭੌਰਾ। ਗੁਰਾਂ ਦੇ ਚਰਨਾਂ ਰੂਪ ਜਿਹੜੇ ਕਮਲ ਨੇ ਨਾ, ਕਮਲ ਫੁੱਲਾਂ ਦੀ ਸ਼ਰਧਾ ਰੂਪ ਧੂੜੀ, ਪ੍ਰੇਮ ਰੂਪੀ ਰਸ, ਭਗਤੀ ਰੂਪ ਸੁਗੰਧੀ ਦੇ ਉੱਤੇ ਫਸ ਰਹਿੰਦਾ, ਹੁਣ ਉਹਨਾਂ ਦੀ ਕਿਰਪਾ ਹੋ ਗਈ ਹੈ। ਆਨ ਰਸ ਨਹੀਂ ਚਾਹੈ, ਏਕ ਹਰ ਲਾਹ। ਸੋ ਇਸ ਪ੍ਰਕਾਰ ਫਰਮਾਉਂਦੇ ਅਨ ਹੁੰਦਾ ਹੋਰ ਦੁਨਿਆਵੀ ਰਸਾਂ ਨੂੰ ਨਹੀਂ ਚਾਹੁੰਦਾ, ਸੋ ਇੱਕ ਹਰੀ ਦੇ ਲਾਭ ਨੂੰ ਹੀ ਲੈਂਦਾ ਮੇਰਾ ਮਨ। ਆਨ ਤੇ ਟੁੱਟੀ ਹੈ ਰਿਖ ਤੇ ਛੂਟੀ ਹੈ, ਅਨ ਹੁੰਦਾ ਦਵੈਤ ਭਾਵ ਨਾਲੋਂ ਮਨ ਟੁੱਟ ਜਾਵੇ, ਸੋ ਜਾਂ ਫਿਰ ਅਨ ਹੁੰਦਾ ਦਵੈਤ ਰੂਪ ਸੰਸਾਰ ਵੱਲੋਂ ਟੁੱਟੀ ਹਟ ਜਾਈਏ, ਜਾਂ ਹੁੰਦਾ ਅਨ ਹੋਰਨਾਂ ਨਾਲ ਜਿਹੜੀ ਆਪਾਂ ਪਿਆਰ ਪ੍ਰੀਤੀ ਕਰਦੇ ਹਾਂ ਇਹਨਾਂ ਨਾਲ ਟੁੱਟ ਜਾਈਏ ਹਟ ਜਾਈਏ, ਤਾਂ ਫਿਰ ਕੋਈ ਦੰਡ ਜਿਹੜਾ ਨਾ ਉਹ ਨਹੀਂ ਲੱਗਦਾ ਹੈ। ਰਿਖੀ ਦੰਡ ਪਿੱਤਰ ਦੰਡ ਆਦਿਕ ਨਹੀਂ ਲੱਗਦਾ। ਰਿਖ ਹੁੰਦਾ ਇੰਦਰੀਆਂ ਦੇ ਵਿਸ਼ਿਆਂ ਵੱਲੋਂ ਛੁੱਟ ਜਾਈਦਾ, ਰਿਖ ਹੁੰਦਾ ਧਰਮ ਰਾਜੇ ਨੂੰ ਵੀ ਰਿਖ ਕੇ ਰਿਖੀ ਕਹਿੰਦੇ ਨੇ, ਧਰਮ ਰਾਜੇ ਤੋਂ ਵੀ ਛੁੱਟ ਜਾਈਦਾ। ਇਸ ਕਰਕੇ ਆ ਕਿ ਮਹਾਰਾਜ ਫਰਮਾਉਂਦੇ ਹਨ ਜਿਸ ਪ੍ਰਕਾਰ ਧਰਮ ਰਾਜੇ ਨੂੰ ਜਿਵੇਂ ਰਿਖੀ ਦੀ ਗੱਲ ਕਰਦੇ ਨਾ, ਇੱਕ ਰਿਖੀ ਜਿਹੜਾ ਸੀ ਬੜੀ ਸਹਿਨਸ਼ੀਲਤਾ ਸ਼ੀਲਤਾ ਵਾਲਾ ਸੀ ਉਹਨੇ, ਸੋ ਜ਼ਿੰਦਗੀ 'ਚ ਕਦੇ ਗੁੱਸਾ ਨਹੀਂ ਕੀਤਾ, ਪਰ ਉਹਦੀ ਪ੍ਰੀਖਿਆ ਲੈਣ ਵਾਸਤੇ ਇੱਕ ਦਿਨ ਧਰਮ ਰਾਜਾ ਰਿਸ਼ੀ ਦਾ ਰੂਪ ਧਾਰ ਕੇ ਉਹਦੀ ਔਰਤ ਪਾਸ ਆ ਕੇ ਬੈਠ ਗਿਆ, ਪ੍ਰੇਮ ਭਾਵ ਨਾਲ ਗੱਲਾਂ ਕਰਦਾ ਉਹਦੇ ਸਰੀਰ ਨਾਲ ਲਿਪਟ ਗਿਆ। ਇਹਨਾਂ ਨੂੰ ਰਿਖੀ ਨਦੀ ਤੋਂ ਇਸ਼ਨਾਨ ਕਰਕੇ ਆ ਗਿਆ, ਉਹਨੂੰ ਦੇਖ ਕੇ ਧਰਮ ਰਾਜਾ ਨੇ ਵਿਚਾਰਿਆ, ਜੇ ਮੇਰੇ ਕਰਤੱਵ ਨੂੰ ਵੇਖ ਕੇ ਰਿਖੀ ਨੇ ਕ੍ਰੋਧ ਨਾਲ ਮੈਨੂੰ ਕੁਝ ਨਾ ਕਿਹਾ ਤਾਂ ਸਹਿਣਸ਼ੀਲਤਾ ਜਾਂਦੀ ਰਹੇਗੀ, ਜੇ ਇਹਨੇ ਕੁਝ ਨਾ ਕਿਹਾ ਉਦੋਂ ਮੈਂ ਇਹਨੂੰ ਉੱਤਮ ਰਿਸ਼ੀ ਮੰਨਾਂਗਾ। ਰਿਸ਼ੀ ਨੇ ਸਰਾਪ ਦੇਣਾ ਤਾਂ ਕਿੱਧਰ ਰਿਹਾ, ਮੱਥੇ 'ਤੇ ਵੱਟ ਵੀ ਨਾ ਪਾਇਆ, ਖੇੜੇ ਮੱਥੇ ਧਰਮ ਰਾਜਾ ਨੂੰ ਸਤਿਕਾਰਿਆ। ਉਸ ਵੇਲੇ ਧਰਮ ਰਾਜਾ ਨੇ ਪ੍ਰਸੰਨ ਹੋ ਕੇ ਕਿਹਾ, ਵਰੰਗੂ ਵਰ ਮੰਗ। ਰਿਸ਼ੀ ਨੇ ਕਿਹਾ, ਮੈਨੂੰ ਕਿਸੇ ਪਦਾਰਥ ਦੀ ਲੋੜ ਨਹੀਂ। ਜਦ ਧਰਮ ਰਾਜਾ ਨੇ ਦੁਬਾਰਾ ਕਿਹਾ ਵਰ ਮੰਗ, ਤਾਂ ਰਿਸ਼ੀ ਨੇ ਵਿਚਾਰਿਆ ਇਸ ਨੇ ਐਵੇਂ ਜਾਣਾ ਨਹੀਂ, ਕੁਝ ਮੰਗ ਹੀ ਲੈਣਾ ਚਾਹੀਦਾ। ਉਸ ਵੇਲੇ ਰਿਸ਼ੀ ਨੇ ਕਿਹਾ, ਜੋ ਮੇਰਾ ਨਾਮ ਹੈ ਉਹੀ ਤੇਰਾ ਨਾਮ ਹੋ ਜਾਵੇ। ਧਰਮ ਰਾਜੇ ਨੇ ਕਿਹਾ, ਤਥਾ ਅਸਤੂ। ਉਸ ਦਿਨ ਤੋਂ ਧਰਮ ਰਾਜਾ ਦਾ ਨਾਮ ਰਿਖੀ ਪੈ ਗਿਆ। ਇਸ ਕਰਕੇ ਇੱਥੇ ਰਿਖ ਦਾ ਅਰਥ ਧਰਮ ਰਾਜਾ ਵੀ ਕੀਤਾ ਮਹਾਰਾਜ ਨੇ, ਅਤੇ ਰਿਖ 'ਤੇ ਛੁੱਟੀ ਹੈ। ਜਦੋਂ ਆਪਾਂ ਅੰਨ 'ਤੇ ਟੁੱਟੀ ਹੈ, ਦੁਨੀਆਂ ਤੋਂ ਟੁੱਟ ਗਏ, ਵਿਸ਼ਿਆਂ ਤੋਂ ਟੁੱਟ ਗਏ, ਧਰਮ ਰਾਜੇ ਤੋਂ ਵੀ ਬਚ ਗਏ। ਮਨ ਹਰ ਰਸ ਘੂਟੀ ਹੈ ਸੰਗ ਸਾਧੂ ਉਲਟੀ ਹੈ, ਮਨ ਕਰਕੇ ਹਰੀ ਨਾਮ ਅੰਮ੍ਰਿਤ ਦੇ ਘੁੱਟ ਭਰਨਾ ਕਰੀਏ, ਸੰਤਾਂ ਦੇ ਸੰਗ ਕਰਕੇ ਸੰਸਾਰ ਵੱਲੋਂ ਬਿਰਤੀ ਨੂੰ ਉਲਟਾਉਣਾ ਕਰੀਏ। ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੇ। ਅਨ ਹੁੰਦਾ ਦਵੈਤ ਰੂਪ ਪ੍ਰਪੰਚ, ਪਿੱਛੇ ਨਹੀਂ ਸੀ, ਹੁਣ ਵੀ ਨਹੀਂ ਹੈ, ਅੱਗੇ ਵੀ ਨਹੀਂ ਹੋਵੇਗਾ, ਕਿਉਂਕਿ ਤਿੰਨਾਂ ਸਮਿਆਂ ਵਿੱਚ ਮਿਥਿਆ ਹੈ। ਜਾਂ ਸਤਸੰਗ ਤੋਂ ਬਿਨਾਂ ਤਰਨ ਦਾ ਹੋਰ ਕੋਈ ਸਾਧਨ ਨਹੀਂ, ਹੋਰ ਕੋਈ ਸਾਧਨ ਨਹੀਂ ਭਾਈ। ਮਹਾਰਾਜ ਕਥਨ ਕਰਦੇ ਨੇ, ਗੁਰੂ ਦੇ ਚਰਨਾਂ ਹੀ ਚਰਨਾਂ ਨਾਲ ਪ੍ਰੀਤੀ ਕਰ, ਜਾਂ ਚਰਨ ਜੋ ਪੂਜਨੀਕ ਗੁਰੂ ਹਨ, ਸ੍ਰੇਸ਼ਟ ਕਰਤੱਵਾਂ ਦੇ ਕਰਨ ਵਾਲੇ ਜੋ ਗੁਰੂ ਹਨ, ਇਸ ਪ੍ਰਕਾਰ ਉਹਨਾਂ ਦੇ ਚਰਨਾਂ ਨਾਲ ਪ੍ਰੀਤੀ ਕਰ। ਰਾਗ ਬਿਲਾਵਲ ਮਹੱਲਾ ਨਾਵਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਦੋ ਪਦੇ ਦੋ ਪੌੜੀਆਂ ਵਾਲੇ ਪਾਵਨ ਸ਼ਬਦ ਫਰਮਾਉਂਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰਦੇ ਨੇ, ਦੁੱਖ ਹਰਤਾ ਹਰ ਨਾਮ ਪਛਾਨੋ। ਹਰੀ ਨਾਮ ਨੂੰ ਹੀ ਦੁੱਖਾਂ ਦੇ ਨਾਸ ਕਰਨ ਵਾਲਾ ਜਾਣੋ ਭਾਈ, ਹਰੀ ਨਾਮ ਹੀ ਦੁੱਖਾਂ ਦਾ ਨਾਸ ਕਰਦਾ ਹੈ। ਅਜਾ ਮਲ ਗਨਕਾ ਜਿਹੇ ਸਿਮਰਤ ਮੁਕਤ ਪਏ ਜੀ ਜਾਨੋ ਰਹਾਓ। ਜਿਹਦਾ ਨਾਮ ਸਿਮਰਨ ਕਰਨੇ ਕਰਕੇ ਅਜਾ ਮਲ ਪਾਪੀ ਅਤੇ ਗਨਕਾ ਪਾਪਣ ਮੁਕਤ ਰੂਪ ਹੋਏ ਹੈ। ਆਪਣੇ ਜੀ ਜਾਨੋ ਭਾਵ ਦਿਲ ਵਿੱਚ ਇਹ ਗੱਲ ਜਾਣ ਲਓ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ, ਇੰਨੇ ਇੰਨੇ ਵੱਡੇ ਪਾਪੀ ਤਰ ਗਏ ਨੇ, ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਉਸੇ ਛਿਨ ਵਿੱਚ ਹੀ ਗਜ ਕੀ ਤਰਾਸ, ਹਾਥੀ ਦੀ ਖੌਫਤਾਈ ਹੁੰਦੀ ਹੈ, ਡਰ ਮਿਟ ਗਿਆ। ਜਦੋਂ ਹੀ ਉਹਨੇ ਰਾਮ ਨੂੰ ਕਥਨ ਕੀਤਾ, ਰਾਮ ਦਾ ਨਾਮ ਉਚਾਰਨ ਕੀਤਾ, ਨਾਰਦ ਕਹਿਤ ਸੁਨਤ ਧਰੂ ਬਾਰਿਕ ਭਜਨ ਮਾਹੇ ਲਪਟਾਨੋ। ਨਾਰਦ ਮੁਨੀ ਦਾ ਕਹਿਣਾ ਸੁਣਿਆ, ਸੁਣਦਿਆਂ ਸਾਰ ਹੀ ਧਰੂ ਜਿਹੜਾ ਬੱਚਾ ਸੀ ਛੋਟਾ ਜਿਹਾ, ਵਾਹਿਗੁਰੂ ਦੇ ਸਿਮਨ ਭਜਨ ਵਿੱਚ ਲੰਪਟ ਹੋ ਗਿਆ। ਇਸ ਕਰਕੇ ਨਾਰਦ ਮੁਨ ਉਪਦੇਸਿਆ, ਨਾ ਉਹਨੇ ਦਾਨ ਅਮਿਓ ਰਸ ਪੀਤਾ। ਅਚਲ ਅਮਰ ਨਿਰਭੈ ਪਦ ਪਾਇਓ ਜਗਤ ਜਾਹੇ ਹੈਰਾਨੋ। ਉਸ ਭਜਨ ਕਰਕੇ ਧਰੂ ਭਗਤ ਨੇ ਅਮਰ ਅਚਲ ਅਤੇ ਨਿਰਭੈ ਪਦ ਵੀ ਨੂੰ ਪਾਇਆ, ਜਿਹਨੂੰ ਵੇਖ ਕੇ ਸਾਰਾ ਜਗਤ ਹੈਰਾਨ ਹੁੰਦਾ, ਅਸਚਰਜ ਹੁੰਦਾ। ਨਿੱਕੇ ਜਿਹੇ ਬਾਲਕ ਨੇ 5 ਸਾਲ ਦੀ ਉਮਰ 'ਚ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਉਹਨੇ। ਨਾਨਕ ਕਹਿਤ ਭਗਤ ਰੱਛਕ ਹਰ ਨਿਕਟ ਤਾਹੇ ਤੁਮ ਮਾਨੋ। ਮਹਾਰਾਜ ਫਰਮਾਉਂਦੇ ਨੇ, ਜੋ ਹਰੀ ਭਗਤਾਂ ਦਾ ਰੱਖਿਅਕ ਹੈ, ਉਹਨੂੰ ਤੁਸੀਂ ਆਪਣੇ ਕੋਲ ਹੀ ਮੰਨਣਾ ਕਰੋ, ਕੋਲ ਹੀ ਅੰਗ ਸੰਗ ਮੰਨਣਾ ਕਰੋ। ਗੱਲ ਮੰਨਣ ਦੀ ਹੈ, ਕੋਲ ਮੰਨ ਲਿਆ ਤਾਂ ਕੋਲ ਹੈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਜੇ ਨਹੀਂ ਮੰਨਿਆ ਤਾਂ ਕੋਲ ਨਹੀਂ ਹੈ। ਬਿਲਾਵਲ ਮਹੱਲਾ ਨਾਵਾਂ ਹਰ ਕੇ ਨਾਮ ਬਿਨਾ ਦੁੱਖ ਪਾਵੈ। ਹਰੀ ਦੇ ਨਾਮ ਸਿਮਰਨ ਤੋਂ ਬਿਨਾ ਇਹ ਜੀਵ ਬਹੁਤ ਦੁੱਖ ਪਾਉਂਦਾ, ਜਨਮਾਂ ਜਨਮਾਂ ਤੱਕ ਦੁੱਖ ਪਾਉਂਦਾ, ਜਨਮ ਤੋਂ ਲੈ ਕੇ ਮਰਨ ਤੱਕ ਦੁੱਖ ਪਾਉਂਦਾ। ਭਗਤ ਬਿਨਾ ਸਹਿਸਾ ਨਹਿ ਚੂਕੈ, ਗੁਰ ਇਹੋ ਭੇਦ ਬਤਾਵੈ ਰਹਾਓ। ਕਿਉਂਕਿ ਭਗਤੀ ਕੀਤੇ ਤੋਂ ਬਿਨਾਂ ਸੰਸਾਰ ਬੰਦੇ ਦਾ ਦੂਰ ਨਹੀਂ ਹੁੰਦਾ, ਪਰ ਇਹ ਭੇਦ ਵੀ ਗੁਰੂ ਹੀ ਬਤਾਵੈ ਤੋਂ ਭਾਵ ਦੱਸਦੇ ਨੇ, ਨੌਵੇਂ ਪਾਤਸ਼ਾਹ ਦੱਸਦੇ ਆਪਾਂ ਨੂੰ। ਕਹਾਂ ਭਇਓ ਤੀਰਥ ਬ੍ਰਤ ਕੀਏ, ਰਾਮ ਸ਼ਰਨ ਨਹੀਂ ਆਵੈ। ਜੇ ਕੋਈ ਰਾਮ ਪਰਮੇਸ਼ਰ ਦੀ ਸ਼ਰਨ 'ਚ ਨਹੀਂ ਆਇਆ, ਤੀਰਥ ਇਸ਼ਨਾਨ ਕੀਤਿਆਂ ਵਰਤ ਰੱਖਿਆ ਕੀ ਹੋਣਾ? ਕਿਉਂਕਿ ਭਗਤੀ ਕੀਤੇ ਤੋਂ ਬਿਨਾਂ ਸਾਰੇ ਕਰਮ ਬੇਅਰਥ ਚਲੇ ਜਾਣੇ ਤੇਰੇ। ਯੋਗ ਜਗ ਨਿਹਪਲ ਤੇ ਮਾਨੋ, ਜੋ ਪ੍ਰਭ ਜਸ ਬਿਸਰਾਵੈ। 831 ਅੰਗ 'ਤੇ ਫਰਮਾਉਂਦੇ ਨੇ, ਜੋ ਵਾਹਿਗੁਰੂ ਦੇ ਜਸ ਨੂੰ ਭੁਲਾਉਂਦਾ ਉਹਦਾ ਯੋਗ ਸਾਧਿਆ ਹੋਇਆ, ਅਤੇ ਜਗ ਯੱਗ ਆਦਿ ਕਰਮ ਕੀਤੇ ਨਿਸਫਲ ਹੀ ਮੰਨੋ। ਮਾਨ ਮੋਹ ਦੋਨੋਂ ਕਹੋ ਪਰ ਹਰ ਗੋਬਿੰਦ ਕੇ ਗੁਣ ਗਾਵੈ। ਜੋ ਮਾਨ ਅਤੇ ਮੋਹ ਇਹਨਾਂ ਦੋਹਾਂ ਨੂੰ ਪਰ ਹਰ ਹੁੰਦਾ ਤਿਆਗ ਕੇ ਗੋਬਿੰਦ ਦੇ ਗੁਣਾਂ ਨੂੰ ਗਾਉਂਦਾ ਹੈ। ਕਹੋ ਨਾਨਕ ਇਹ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਮਹਾਰਾਜ ਕਥਨ ਕਰਦੇ, ਇਸ ਤਰ੍ਹਾਂ ਦੀ ਵਿਧੀ ਨਾਲ ਭਜਨ ਕਰਨ ਵਾਲਾ ਬੰਦਾ ਜੀਵਨ ਮੁਕਤ ਕਿਹਾ ਜਾਂਦਾ, ਮਾਨ ਅਤੇ ਮੋਹ ਦੋਨੋਂ ਨੂੰ ਛੱਡ ਕੇ ਜਿਹੜਾ ਗੋਬਿੰਦ ਦੇ ਗੁਣ ਗਾਉਂਦਾ। ਬਿਲਾਵਲ ਮਹੱਲਾ ਨਾਵਾਂ, ਜਾ ਮੈਂ ਭਜਨ ਰਾਮ ਕੋ ਨਾਹੀ। ਜਾ ਮੈਂ, ਜਿਸ ਬੰਦੇ ਦੇ ਹਿਰਦੇ 'ਚ ਪਰਮੇਸ਼ਰ ਦਾ ਭਜਨ ਸਿਮਰ ਨਹੀਂ ਹੈ, ਤੇ ਨਰ ਜਨਮ ਅਕਾਰਥ ਖੋਇਆ, ਯਹ ਰੱਖੋ ਮਨ ਮਾਹੀ ਰਹਾਓ। ਉਹ ਬੰਦੇ ਨੇ ਮੂਲਕ ਮਨੁੱਖਾ ਜਨਮ ਐਵੇਂ ਬੇਅਰਥ ਨਿਸਫਲੀ ਗਵਾ ਲਿਆ। ਇਸ ਗੱਲ ਨੂੰ ਮਨ ਦੇ ਵਿੱਚ ਯਾਦ ਰੱਖੋ, ਜਨਮ ਬੇਅਰਥ ਹੈ ਜੇ ਨਾਮ ਨਹੀਂ ਜਪਿਆ ਆਪਾਂ ਨੇ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਤੀਰਥ ਕਰੈ ਬ੍ਰਤ ਫੁੰਨ ਰੱਖੈ, ਨਹਿ ਮਨੂੰਗਾ ਬਸ ਜਾ ਕੋ। ਭਾਵੇਂ ਤੀਰਥ ਇਸ਼ਨਾਨ ਕਰਦਾ, ਵਰਤ ਵੀ ਰੱਖਦਾ, ਪਰ ਜਿਹਦਾ ਮਨ ਆਪਣੇ ਕਾਬੂ 'ਚ ਨਹੀਂ ਹੈ, ਬਸ ਵਿੱਚ ਨਹੀਂ ਹੈ। ਨਿਹਫਲ ਧਰਮ ਤਾਹੇ ਤੁਮ ਮਨ ਹੋ, ਸਾਚ ਕਹਿਤ ਮੈਂ ਯਾ ਕਹੋ। ਉਹਦੇ ਕਰਮ ਧਰਮ ਕੀਤੇ ਹੋਏ ਤੁਸੀਂ ਸਾਰੇ ਨਿਸਫਲ ਮੰਨੋ, ਇਹ ਗੱਲ ਮੈਂ ਸੱਚੇ ਦਿਲ ਨਾਲ ਕਹਿਣਾ, ਸੱਚ ਕਹਿਣਾ ਤੁਹਾਨੂੰ। ਜੈਸੇ ਪਾਹਨ ਜਲ ਮਹਿ ਰਾਖਿਓ, ਭੇਦੈ ਨਾਹੇ ਤੇ ਪਾਣੀ। ਉਹ ਇਸ ਤਰ੍ਹਾਂ ਹੈ ਵੀ ਜਿਵੇਂ ਪਾਹਨ ਹੁੰਦਾ ਪੱਥਰ, ਪਾਣੀ ਵਿੱਚ ਰੱਖਿਆ ਜਾਵੇ, ਫਿਰ ਉਹਨੂੰ ਪਾਣੀ ਵਿੱਚ ਭੇਦਾ ਨਾ, ਵਿੰਦਾ ਨਹੀਂ, ਪਾਣੀ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰਦਾ, ਗਿੱਲਾ ਨਹੀਂ ਹੁੰਦਾ ਅੰਦਰੋਂ, ਪੱਥਰ ਸੁੱਕਾ ਹੀ ਨਿਕਲਦਾ। ਤੈਸੇ ਹੀ ਤੁਮ ਤਾਹੇ ਪਛਾਨੋ, ਭਗਤਹੀਨ ਜੋ ਪ੍ਰਾਣੀ। ਜਿਹੜਾ ਪ੍ਰਾਣੀ ਭਗਤੀ ਤੋਂ ਹੀਣ ਹੈ, ਰਹਿਤ ਹੈ, ਉਹਨੂੰ ਵੀ ਉਹ ਪੱਥਰ ਵਰਗਾ ਹੀ ਸਮਝੋ, ਸੁੱਕਾ ਹੀ ਆ ਉਹ ਤਾਂ ਅੰਦਰੋਂ, ਬਾਹਰੋਂ ਬਾਹਰੋਂ ਹੀ ਦਿਖਾਵਾ ਕਰਦਾ ਉਹ। ਕੱਲ ਮੈਂ ਮੁਕਤ ਨਾਮ ਤੇ ਪਾਵਤ, ਗੁਰ ਯਹ ਭੇਦ ਬਤਾਵੈ। ਕਲਯੁੱਗ ਵਿੱਚ ਨਾਮ ਜਪਣ ਤੇ ਹੀ ਮੁਕਤੀ ਨੂੰ ਪ੍ਰਾਪਤ ਕਰਦਾ, ਇਹ ਭੇਦ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਭੇਦ ਕਿਹਨੇ ਦੱਸਿਆ? ਉਹਨਾਂ ਦਾ ਗੁਰੂ ਕੌਣ ਸੀ ਬਈ? ਛੇਵੇਂ ਪਾਤਸ਼ਾਹ ਪਿਤਾ ਜੀ। ਪਿਤਾ ਜੀ ਨੇ ਚਰਨ ਪਹੁਲ ਬਖਸ਼ੀ ਸੀ, ਪਿਤਾ ਜੀ ਨੇ ਉਪਦੇਸ਼ ਦਿੱਤੇ ਸੀ ਸਾਰੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਛੇਵੇਂ ਪਾਤਸ਼ਾਹ ਦਾ ਚਰਨ ਪਹੁਲ ਲਈ ਸੀ। ਕਈ ਪੁੱਛਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚਰਨ ਪਹੁਲ ਕਿਹਨੇ ਬਖਸ਼ੀ ਸੀ? ਕਹੋ ਨਾਨਕ ਸੋਈ ਨਰ ਗਰੂਆ, ਜੋ ਪ੍ਰਭ ਕੇ ਗੁਣ ਗਾਵੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਥਨ ਕਰਦੇ, ਜੋ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹੀ ਪੁਰਸ਼ ਸਾਰਿਆਂ ਤੋਂ ਗਰੂਆ ਹੁੰਦਾ, ਭਾਰੀ ਹੈ, ਭਾਵ ਵੱਡਾ ਹੈ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਦਸਵਾਂ। ਬਿਲਾਵਲ ਰਾਗ ਦੇ ਵਿੱਚ ਹੁਣ ਅਸ਼ਟਪਦੀਆਂ ਸਤਿਗੁਰੂ ਪ੍ਰਾਰੰਭ ਕਰਦੇ ਨੇ, ਪਾਵਨ ਪਵਿੱਤਰ ਉਪਦੇਸ਼। 831 ਅੰਗ 'ਤੇ ਅਸ਼ਟਪਦੀਆਂ ਹਨ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ ਆਪਾਂ ਨੂੰ, ਉਪਦੇਸ਼ ਦੇ ਰਹੇ ਘਰ ਦਸਵਾਂ। ਦਸਵੇਂ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ ਰਾਗੀ ਸਿੰਘਾਂ ਲਈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਨੇ, ਨਿਕਟ ਵਸੈ ਦੇਖੈ ਸਭ ਸੋਈ। ਪਰਮੇਸ਼ਰ ਸਭ ਦੇ ਨੇੜੇ ਵਸ ਰਿਹਾ ਹੈ ਅਤੇ ਸਭ ਨੂੰ ਦੇਖ ਰਿਹਾ ਹੈ। ਇਹ ਕੋਈ ਬੰਦਾ ਨਹੀਂ ਕਹਿੰਦਾ, ਇਹ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹਨੂੰ ਆਪਾਂ ਕਿ ਵੱਡੇ ਗੁਰੂ ਨੇ ਸਾਡੇ। ਮਹਾਰਾਜ ਕਹਿੰਦੇ ਕੋਲੇ ਵਸਦਾ ਅਤੇ ਤੈਨੂੰ ਦੇਖ ਰਿਹਾ, ਇਹੀ ਉਪਦੇਸ਼ ਹੈ। ਗੁਰਮੁਖ ਵਿਰਲਾ ਬੂਝੈ ਕੋਈ, ਪਰ ਕੋਈ ਵਿਰਲਾ ਹੀ ਗੁਰਮੁਖ ਗੁਰਾਂ ਦੇ ਦੁਆਰਾ ਉਹਦੇ ਸਰੂਪ ਨੂੰ ਜਾਣਦਾ ਹੈ। ਅੰਦਰਲਾ ਸਰੂਪ ਦੇਖੋ ਫਿਰ ਬਾਹਰ ਵੀ ਦਿਖ ਜਾਂਦਾ। ਵਿਣ ਭੈ ਪਿਆ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਅੰਦਰ ਜਦੋਂ ਤੱਕ ਉਹਦਾ ਡਰ ਨਹੀਂ ਪੈਦਾ ਹੁੰਦਾ, ਡਰ ਪਏ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਜੋ ਗੁਰੂ ਉਪਦੇਸ਼ ਵਿੱਚ ਰਤੇ ਨੇ ਉਹਨਾਂ ਨੂੰ ਨਿੱਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ ਰਹਾਉ। ਆਪਾਂ ਕਈ ਵਾਰ ਪਦਾਰਥਾਂ ਦੀ ਗੱਲ ਕਰਦੇ ਹਾਂ, ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਫਿਰ ਆਪਾਂ ਉਹ ਜਿਵੇਂ ਵੀ ਵਚਨ ਕਰਦੇ ਹੁੰਦੇ ਹਾਂ ਕਿ ਪਦਾਰਥ ਜਨਮ ਪਦਾਰਥ ਉਹ ਤਾਂ ਮਿਲਿਆ ਹੀ ਹੋਇਆ, ਅੱਗੇ ਚਾਰ ਹੋਰ ਕਿਹੜੇ ਨੇ, ਅੱਗੇ ਹੈਗਾ ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਪਿੱਛੇ ਸਾਰੇ ਪਦਾਰਥ ਕਥਨ ਕੀਤੇ ਨੇ। ਹੁਣ ਕਹਿੰਦੇ ਪਦਾਰਥ ਨਾਮ, ਅਤੇ ਨਾਮ ਪਦਾਰਥ ਗਿਆਨ ਪਦਾਰਥ ਇੱਥੇ ਇਕੱਠਾ ਹੀ ਆ ਗਿਆ। ਨਾਮ ਪਦਾਰਥ ਐਸਾ ਹੈ ਕਿ ਜੋ ਗਿਆਨ ਦੀ ਪ੍ਰਾਪਤੀ ਕਰਨ ਵਾਲਾ ਹੈ, ਜਾਂ ਗਿਆਨ ਦਾ ਮਤਲਬ ਹੁੰਦਾ ਜਾਣਨਾ ਕਰ ਪਾਈ। ਨਾਮ ਪਦਾਰਥ ਐਸਾ ਹੈ ਕਿ ਗੁਰਮੁਖ ਹੀ ਪ੍ਰੇਮ ਰਸ ਵਿੱਚ ਰਸ ਕੇ ਨਾਮ ਦਾ ਮੰਨਣ ਕਰਨਾ ਪ੍ਰਾਪਤ ਕਰਦੇ ਨੇ। ਗੁਰਮੁਖ ਗੁਰਾਂ ਦੁਆਰੇ ਨਾਮ ਰਸ ਵਿੱਚ ਰਸ ਕੇ ਮਾਣ ਵਡਿਆਈ ਪ੍ਰਾਪਤ ਕਰਦਾ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਮਹਾਰਾਜ ਕਹਿੰਦੇ ਉੱਪਰੋਂ ਤਾਂ ਗਿਆਨ ਹੀ ਗਿਆਨ ਦੀਆਂ ਗੱਲਾਂ ਸਭ ਕੋਈ ਕਥਨ ਕਰਦਾ। ਗਿਆਨ ਤਾਂ ਜਿੰਨਾ ਮਰਜ਼ੀ ਬਿਠਾ ਕੇ ਕਿਸੇ ਤੋਂ ਵੀ ਸੁਣ ਲਓ, ਕਿਸੇ ਕੋਲ ਖਰੜ ਗਿਆਨ ਹੈ, ਕਿਸੇ ਕੋਲ ਹੋਰ ਗਿਆਨ ਹੈ, ਕਿਸੇ ਕੋਲ ਹੋਰ ਗਿਆਨ ਹੈ, ਟਰ ਟਰ ਕਰਕੇ ਬੋਲਣ ਤਾਂ ਕਹਿੰਦੇ ਸਾਰੇ ਮਨੁੱਖ ਹੀ ਜਾਣਦੇ ਨੇ। ਜੋ ਕਥਾ ਨੂੰ ਕਥ ਕੇ ਬਾਅਦ ਹੁੰਦਾ ਝਗੜੇ ਕਰਦਾ, ਉਹਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ, ਇਹਨੂੰ ਗਿਆਨ ਨਹੀਂ ਕਹਿੰਦੇ। ਫਿਰ ਇਹ ਕਿਸੇ ਨੂੰ ਕਹੀਏ ਵੀ ਤੂੰ ਆਪਣਾ ਬੰਦ ਕਰ ਦੇ ਲੈਕਚਰ, ਤੂੰ ਨਾ ਸੁਣਾ ਰਹਿਣ ਦੇ, ਸਤਿਗੁਰੂ ਕਹਿੰਦੇ ਫਿਰ ਉਹ ਬੰਦ ਨਹੀਂ ਹੁੰਦਾ। ਕਥ ਕਹਿਣਾ ਤੇ ਰਹੇ ਨਾ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਫਜ਼ੂਲ ਕਥਨੀਆਂ ਦੇ ਕਹਿਣ ਵੱਲੋਂ ਕੋਈ ਰਹਿੰਦਾ ਨਹੀਂ, ਹਟਦਾ ਨਹੀਂ ਗਾ। ਜਿੰਨਾ ਮਰਜ਼ੀ ਰੋਕ ਲਈ ਵੀ ਤੂੰ ਨਾ ਕਰ ਫਜ਼ੂਲ ਕਥਨੀਆਂ, ਜਾਂ ਵੇਦਾਂ ਨੂੰ ਕਥਨ ਤਾਂ ਕਰਦੇ ਨੇ ਪਰ ਉਸ ਕਹਿਣੇ ਪਰ ਕਹਿੰਦੇ ਟਿਕਦੇ ਨਹੀਂ। ਫਿਰ ਕਥਨ ਤਾਂ ਕਰਦੇ ਨੇ ਪਰ ਉੱਥੇ ਖੜਦੇ ਨਹੀਂ ਹੈ। ਕਿਸੇ ਵੀ ਧਾਰਮਿਕ ਗੱਲ ਨੂੰ ਕਥਨ ਕੋਈ ਕਰਨਾ, ਉੱਥੇ ਫਿਰ ਖੜਨਾ ਵੀ ਤਾਂ ਪੈਂਦਾ ਨਾ, ਆਪ ਨਹੀਂ ਖੜਨਾ, ਦੂਜੇ ਨੂੰ ਕਹਿੰਦੇ ਤੂੰ ਖੜ ਜਾ ਉੱਥੇ। ਪ੍ਰੇਮ ਜਾਂ ਨਾਮ ਰਸ ਵਿੱਚ ਰੱਤੇ ਹੋਏ ਤੋਂ ਬਿਨਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਕਹਿਣ ਕਥਨ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਾਚਾ ਮਨ ਸੋਈ। ਮਹਾਰਾਜ ਕਹਿੰਦੇ ਸੱਚਾ ਗਿਆਨ ਅਤੇ ਸੱਚਾ ਧਿਆਨ ਸਭ ਸਤਿਗੁਰਾਂ ਤੋਂ ਹੀ ਆਪਾਂ ਨੂੰ ਪ੍ਰਾਪਤ ਹੁੰਦਾ ਹੈ, ਜਾਂ ਗਿਆਨ ਧਿਆਨ ਆਦਿਕ ਸਾਰਿਆਂ ਸਾਧਨਾਂ ਦੀ ਸਫਲਤਾ ਗੁਰਾਂ ਦੀ ਕਿਰਪਾ ਨਾਲ ਹੀ ਹੁੰਦੀ ਹੈ। ਹੁਣ ਸੱਚੀ ਰਹਿਣੀ ਦੇ ਧਾਰਨ ਕਰਕੇ ਹੀ ਮਨ ਵਿੱਚ ਉਹ ਸੱਚੇ ਦੀ ਪ੍ਰਾਪਤੀ ਹੁੰਦੀ ਹੈ। ਹੁਣ ਮਨਮੁੱਖ ਲੋਕ ਨੇ ਦੁਨੀਆਂ ਦੇ ਅੰਦਰ, ਉਹਨਾਂ ਦੀ ਇਹ ਉਹੀ ਮਨਮੁੱਖ ਹੈ ਜਿਹੜਾ ਬੋਲਣੋਂ ਹਟਦਾ ਨਹੀਂ, ਜਿਹਨੂੰ ਕਹੇ ਆਏ ਨੇ ਪਿੱਛੇ। ਮਨਮੁੱਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵਹੋਂ ਭੁੱਲੇ ਥਾਉ ਨਾ ਕੋਈ। ਮਨਮੁੱਖਾਂ ਦੀ ਕਥਨੀ ਤਾਂ ਹੈ ਪਰ ਰਹਿਣੀ ਕੋਈ ਨਹੀਂ। ਜਿਵੇਂ ਅੱਜ ਕੱਲ੍ਹ ਵਾਲੇ ਸਾਰੇ ਪ੍ਰਚਾਰ ਤਾਂ ਕਰਦੇ ਨੇ ਪਰ ਰਹਿਤ ਬਹਿਤ ਕੋਈ ਨਹੀਂ ਉਹਨਾਂ ਦੀ। ਨਾਮ ਤੋਂ ਭੁੱਲੇ ਹੋਏ ਨੂੰ ਕੋਈ ਥਾਂ ਨਹੀਂ ਚੱਲਦੀ, ਨਾਮ ਤੋਂ ਭੁੱਲੇ ਹੋਏ ਨੂੰ ਕੋਈ ਸੁੱਖ ਥਾਂ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਉਹਨਾਂ ਨੂੰ ਚਾਹੀਦਾ ਵੀ ਉਹ ਆਪਣੇ ਜੀਵਨ ਨੂੰ ਵੀ ਨਾਲ ਬਣਾਉਣ, ਬੰਦਗੀ ਵੀ ਕਰਨ। ਜੇ ਹੁਣ ਆਪ ਉਹ ਇੱਕ ਪਾੜ ਜਪਜੀ ਸਾਹਿਬ ਦਾ ਕਰਦੇ ਤਾਂ ਲੋਕਾਂ ਨੂੰ ਵੀ ਇੰਨਾ ਕੀ ਕਹਿੰਦੇ, ਕਹਿੰਦੇ ਉਹ ਤਾਂ ਐਵੇਂ ਗੱਲਾਂ ਮਾਰਦੇ, 25-50 ਪਾੜ ਨਹੀਂ ਕਰਨੇ ਚਾਹੀਦੇ। ਇਸ ਜਪਜੀ ਸਾਹਿਬ ਤਾਂ ਇੱਕੋ ਹੀ ਬੜਾ ਹੁੰਦਾ ਕਿਉਂਕਿ ਉਹ ਆਪ ਹੀ ਇੱਕ ਕਰਦਾ। ਮਨ ਮਾਇਆ ਬੰਧਿਓ ਸਰ ਜਾਲ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਮਨ ਮਾਇਆ ਵਿੱਚ ਬੰਨਿਆ ਹੋਇਆ, ਜਾਲ ਦੇ ਸਰ ਸਦਰਸ਼, ਜਾਂ ਮਨ ਨੂੰ ਮਾਇਆ ਨੇ ਜਾਲ ਦੇ ਸਦਰਸ਼ ਬੰਨ ਲਿਆ। ਜਿਵੇਂ ਜਾਲ ਵਿੱਚ ਪਾ ਕੇ ਪੰਛੀ ਬੰਨ ਲਈਦਾ, ਵੱਡਾ ਸਾਰਾ ਜਾਨਵਰ ਵੀ ਫਸਾ ਲਈਦਾ ਜੰਗਲਾਂ 'ਚ। ਮਨ ਮਾਇਆ ਬੰਧਿਓ ਸਰ ਜਾਲ, ਇਸ ਪ੍ਰਕਾਰ ਪਾਠ ਕਰਨਾ ਬੰਧਿਓ ਅਤੇ ਮੁੱਖ ਵਿਸ਼ਰਾਮ ਆ ਜਾਏਗਾ ਇਹ। ਫਿਰ ਸਤਿਗੁਰੂ ਕਹਿੰਦੇ ਘੱਟ ਘੱਟ ਵਿਆਪ ਰਹੇ ਹੋ ਵੇਖ ਨਾਲ। ਸੋ ਇਸ ਤਰ੍ਹਾਂ ਸੰਸਾਰ ਵਿੱਚ ਮਾਇਆ ਰੂਪ ਜਾਲ ਦੇ ਵਿੱਚ ਮਨ ਬੰਨਿਆ ਹੋਇਆ, ਇਸੇ ਕਰਕੇ ਹਰ ਇੱਕ ਘੱਟ ਘੱਟ ਸਰੀਰ ਸਰੀਰ ਵਿੱਚ ਵਿਸ਼ਿਆਂ ਨਾਲ ਲੱਗਿਆ ਹੋਇਆ ਜੀਵ, ਉਹ ਪਰਮੇਸ਼ਰ ਸਾਰਿਆਂ ਘਟਿਆਂ ਘਟਾਂ ਵਿੱਚ ਵਿਆਪ ਰਿਹਾ ਹੈ। ਇਹ ਜੀਵ ਉਹਨੂੰ ਕਿਉਂ ਨਹੀਂ ਜਾਣਦਾ? ਕਿਉਂਕਿ ਵਿਸ਼ਿਆਂ ਨਾਲ ਲੱਗਣ ਕਰਕੇ ਨਹੀਂ ਜਾਣਦਾ। ਜੋ ਆਂਜੈ ਸੋ ਦੀਸੈ ਕਾਲ, ਕਾਰਜ ਸਿੱਧੋ ਹਿਰਦੈ ਸੰਭਾਲ। ਜੋ ਆਂਜੈ ਭਾਵ ਆਇਆ ਦੁਨੀਆਂ 'ਤੇ, ਉਹ ਕਾਲ ਦੇ ਮੂੰਹ 'ਚ ਦਿਸਦਾ ਹੈ, ਉਹਨੇ ਚਲੇ ਹੀ ਜਾਣਾ ਉਹਦੇ ਮੂੰਹ 'ਚ, ਜਾਂ ਸਭ ਦੇ ਸਿਰ 'ਤੇ ਕਾਲ ਦਿਸਦਾ। ਜੋ ਆਂਜੈ ਅੱਜ ਦਿਸ ਰਿਹਾ ਉਹ ਕੱਲ੍ਹ ਦਿਸੇਗਾ ਕਿੰਤੂ ਨਹੀਂ ਦਿਸੇਗਾ, ਕਹਿੰਦੇ ਕੱਲ੍ਹ ਨੂੰ ਨਹੀਂ ਦਿਖਣਾ ਉਹਨੇ। ਤਾਂ ਫਰਮਾਉਂਦੇ ਕਬੀਰ, ਕਾਲ ਕਰੰਤਾ ਬਹਿ ਕਰ, ਅਵ ਕਰਤਾ ਸੋਏ ਤਾਲ, ਪਾਛਾ ਕਛੂ ਨਾ ਹੋਏਗਾ। ਜਾਂ ਸਿਰ ਪਰੇ ਆਵੇ ਕਾਲ, ਹਿਰਦੇ ਵਿੱਚ ਨਾਮ ਨੂੰ ਸੰਭਾਲੇ, ਹਿਰਦੇ ਸੰਭਾਲ, ਕਹਿੰਦੇ ਕਾਰਜ ਸਿੱਧੋ, ਤਾਂ ਮੋਖ ਮੁਕਤੀ ਰੂਪੀ ਕਾਰਜ ਸਿੱਧ ਹੁੰਦਾ, ਤਾਂ ਫਿਰ ਸਾਰੇ ਕੰਮ ਵੀ ਬਣ ਜਾਂਦੇ ਨੇ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਮਨਮੁਖ ਹਉਮੈ ਪਤ ਗਵਾਈ। ਉਹ ਅਸਲ ਗਿਆਨੀ ਹੈ ਜਿਹਨੇ ਸ਼ਬਦ ਹੁੰਦਾ ਬ੍ਰਹਮ ਵਿੱਚ ਲਿਵ ਲਾਈ ਹੈ, ਪਰ ਮਨਮੁਖ ਨੇ ਅੰਗਤਾ ਮਮਤਾ ਵਿੱਚ ਲੱਗ ਕੇ ਆਪਣੀ ਇੱਜ਼ਤ ਗਵਾ ਲਈ। ਆਪੇ ਕਰਤਾ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਜਿਨ੍ਹਾਂ ਪਾਸੋਂ ਕਰਤੇ ਪੁਰਖ ਨੇ ਆਪ ਭਗਤੀ ਕਰਵਾਈ ਹੈ ਨਾ, ਉਹਨਾਂ ਉੱਤੇ ਕਿਰਪਾ ਹੋਈ ਹੈ, ਕਿਉਂਕਿ ਮਨਮੁਖ ਹਉਮੈ ਇਹਨੇ ਤਾਂ ਆਪਣੀ ਹਉਮੈ ਵਿੱਚ ਪਤ ਗਵਾ ਲਈ ਹੈ। ਉਹਨਾਂ ਗੁਰਮੁਖਾਂ ਨੂੰ ਆਪ ਹੀ ਵਡਿਆਈ ਦਿੰਦਾ ਹੈ, ਗੁਰਮੁਖ ਆਪੇ ਦੇ ਵਡਿਆਈ। ਮਹਾਰਾਜ ਕਹਿੰਦੇ ਉਹਨੂੰ ਵਡਿਆਈ ਆਪ ਹੀ ਦਿੰਦਾ ਹੈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾਂ ਝੂਠੇ ਕੁਚਲ ਕਛੋਤ। ਸੋ ਨਾਮ ਤੋਂ ਬਿਨਾਂ ਜਿਹੜੇ ਜੀਵ ਨੇ, ਇਸ ਨਾਮ ਬਿਨਾਂ ਤੇ ਲਾਉਣਾ ਵਿਸ਼ਰਾਮ, ਨਾਮ ਬਿਨਾਂ ਝੂਠੇ ਨਹੀਂ ਕਰਨਾ, ਨਾਮ ਬਿਨਾਂ ਝੂਠੇ ਕੁਚਲ ਕਛੋਤ। ਇਹ ਜੀਵ ਦੀ ਅਵਸਥਾ ਰੂਪ ਰਾਤ ਪਾਪਾਂ ਕਰਕੇ, ਅਗਿਆਨ ਕਰਕੇ ਹਨੇਰੀ ਹੋਈ ਪਈ ਹੈ। ਰਹਿਣ ਅੰਧਾਰੀ ਨਿਰਮਲ ਜੋਤ, ਤੇ ਉਹ ਜੋਤੀ ਪਰਮਾਤਮਾ ਨਿਰਮਲ ਆ, ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਕਹਿੰਦੇ ਅਵਸਥਾ ਰੂਪੀ ਰਾਤ ਜੋ ਪਾਪਾਂ ਕਰਕੇ ਹਨੇਰੀ ਹੈ, ਇਹ ਨਿਰਮਲ ਕਿਵੇਂ ਹੋਵੇ? ਕਹਿੰਦੇ ਜੋਤੀ ਪਰਮਾਤਮਾ ਦੇ ਭਜਨ ਕਰਕੇ ਹੁੰਦੀ ਹੈ, ਸ਼ੁਭ ਗਿਆਨ ਕਰਕੇ ਨਿਰਮਲ ਹੁੰਦੀ ਹੈ। ਨਾਮ ਤੋਂ ਬਿਨਾਂ ਝੂਠੇ ਬਚਨ ਬੋਲਦਾ, ਤਾਂ ਕਰਕੇ ਕੁਚਲ ਹੁੰਦਾ, ਅਪਵਿੱਤਰ ਹੈ, ਤੇ ਕਛੋਤ ਹੁੰਦਾ ਖੋਟੀ ਬੁੱਧੀ ਕਰਕੇ ਨੀਚ ਬਣਿਆ ਹੋਇਆ। ਵੇਦ ਪੁਕਾਰ ਹੈ ਭਗਤ ਸਰੋਤ, ਸੁਣ ਸੁਣ ਮਨ ਹੈ ਵੇਖੈ ਜੋਤ। ਵੇਦ ਪੁਕਾਰਦਾ ਕਿ ਪਹਿਲੇ ਸਰੋਤ ਕਰੋ, ਪਹਿਲਾਂ ਸੁਣੋ ਬਹਿ ਕੇ। ਵੇਦ ਕਹਿੰਦਾ ਹੈ ਸਰਵਣ ਭਗਤੀ ਕਰੋ, ਕੰਨਾਂ ਨਾਲ ਸੁਣੋ ਕਥਾ ਕੀਰਤਨ ਬਾਣੀ। ਸੋ ਜਿਹੜੇ ਬੰਦੇ ਸੁਣ ਸੁਣ ਕੇ ਮੰਨ ਹੈ, ਫਿਰ ਮੰਨਣ ਕਰਦਾ ਮੰਨਦਾ, ਤੇ ਉਹ ਜੋਤ ਜੋਤੀ ਪਰਮਾਤਮਾ ਨੂੰ ਵੇਖ ਲੈਂਦਾ ਹੈ। ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ, ਗੁਰਮੁਖ ਸ਼ਾਂਤ ਉੱਤਮ ਕਰਾਮੰ। ਛੇ ਸ਼ਾਸਤਰ 27 ਸਿਮਰਤੀਆਂ ਨਾਮ ਨੂੰ ਦ੍ਰਿੜਾਉਂਦੀਆਂ। ਗੁਰਮੁਖਾਂ ਨੇ ਨਾਮ ਜਪਣੇ ਰੂਪ ਉੱਤਮ ਕਰਮ ਕਰਕੇ ਸ਼ਾਂਤੀ ਪ੍ਰਾਪਤ ਕੀਤੀ ਹੈ, ਜਾਂ ਮੁੱਖ ਗੁਰਾਂ ਦੀ ਉੱਤਮ ਕਲਾਮ ਹੈ ਜਿਹੜੀ, ਉਹਨਾਂ ਦੁਆਰੇ ਸ਼ਾਂਤੀ ਪ੍ਰਾਪਤ ਕੀਤੀ ਹੈ। ਮਨਮੁਖ ਜੋਨੀ ਦੁੱਖ ਸਹਾਮੰ, ਬੰਧਨ ਟੂਟੇ ਇੱਕ ਨਾਮ ਵਸਾਮੰ। ਮਨਮੁਖ ਬੰਦੇ ਜੂਨੀਆਂ ਦੇ ਦੁੱਖਾਂ ਨੂੰ ਸਹਾਮੰ ਭਾਵ ਸਹਾਰਦੇ ਨੇ, ਜੇ ਇੱਕ ਨਾਮ ਨੂੰ ਹਿਰਦੇ 'ਚ ਵਸਾ ਲੈਣ ਤਾਂ ਕਹਿੰਦੇ ਸਾਰੇ ਬੰਧਨ ਟੁੱਟ ਜਾਂਦੇ ਨੇ। ਮੰਨੇ ਨਾਮ ਸੱਚੀ ਪਤ ਪੂਜਾ, ਕਿਸ ਵੇਖਾਂ ਨਾਹੀ ਕੋ ਦੂਜਾ। ਨਾਮ ਨੂੰ ਮੰਨਣ ਕਰੇ ਤਾਂ ਸੱਚੀ ਪਤ ਹੁੰਦੀ, ਇੱਜ਼ਤ ਸੱਚੀ ਹੁੰਦੀ ਅਤੇ ਪੂਜਾ ਵੀ ਹੁੰਦੀ ਹੈ। ਨਾਮ ਹੀ ਪੂਜਾ। ਨਾਮ ਨੂੰ ਮੰਨੇ ਤਾਂ ਸੱਚੀ ਪਤ ਹੁੰਦਾ। ਸੱਚੀ ਪਤ ਕੌਣ ਹੈ? ਸੱਚੀ ਇੰਦਰ ਦੇ ਘਰ ਵਾਲੀ ਵੀ ਹੈ, ਉਹਦਾ ਪਤ ਕੌਣ ਹੈ? ਪਤੀ ਇੰਦਰ ਵੀ ਇਹਦੀ ਪੂਜਾ ਕਰਦਾ ਆ ਕੇ। ਇਹਨੂੰ ਵੇਖਾਂ ਕਿਉਂਕਿ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਦੇਖ ਕਹੋ ਭਾਵੈ ਮਨ ਸੋਏ, ਨਾਨਕ ਕਹੇ ਅਵਰ ਨਹੀਂ ਕੋਏ। ਮੈਂ ਉਸੇ ਨੂੰ ਦੇਖਦਾ, ਉਸੇ ਨੂੰ ਕਹਿੰਦਾ ਜਾਂ ਉਸੇ ਨੂੰ ਜਪਦਾ, ਅਤੇ ਉਹੀ ਮਨ ਵਿੱਚ ਭਾਉਂਦਾ, ਚੰਗਾ ਲੱਗਦਾ। ਮਹਾਰਾਜ ਕਥਨ ਕਰਦੇ ਨੇ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ।